दंडौत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परिणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे सी। इतिहास इथों तक पहुंच चुका है कि पैदे खां ने अपनी लड़की का विआह कर दिता है छोटे मीर पिंड दे एक पठान दे नाल जिसका नाम आसमान खान है। घर जवाई बना के उसनु रख लिया है जिस तरह के अपने पुत्र दी पालना करदे ने पैदे खां ते उसकी घरवाली। इसे तरीके दे नाल कवि जी लिख रहे सन के अपने जवाई की भी सेवा करदे ने। ग्रंथाकार भाई संतोख सिंह जी कह रहे सन के जिन्निया भी कीमती चीजा हुंदियां ने जेड़िया के पैदे खां नू सतगुरु हरगोबिंद सच्चे पातशाह जी बख्शदे ने ओ अपने जवाई नू आण के पैदे खां दे दिंदा है। इस तरीके दे नाल हो रहा सी। कल इथों तक कथा पहुंची सी, अज इथों अगे मैं प्रारंभ करदा। तिम पैदे खान की दारा बहु करत रहत नित प्यारा। ग्रंथाकार भाई संतोख सिंह जी लिखते ने कि जिस तरह पैदे खां प्यार करता है अपने जवाई नू इसे तरीके दे नाल पैदे खां दी घरवाली भी बहुत ज्यादा उदे नाल प्यार करदी। कर भोजन स्वादल नाना अचवाए अपने पाना। पैदे खां दी घरवाली अनेक प्रकार दे स्वादमई जिहड़े भोजन ने ओ बना के अपने जवाई नू अपने हत्थां दे नाल खवाउंदी। इम बीत्यो के तक काला मिल पो गया आनंद बिसाला। ग्रंथाकार भाई संतोख सिंह जी लिखदे ने इसे तरह करदिया करदिया बहुता सारा समा बतीत हो गया मिलके अनेक प्रकार दे जेड़े आनंद ने उन्हां नू आसमान खान अपने सहुरिया दे घर दे विच भोगदा रहा माणदा रहा। श्री गुरु बिलास तरंते चढ़ जात या खेर करंते। दूसरे पासे सतगुरु हरगोबिंद सच्चे पातशाह जी अनेक प्रकार दे कौतक बिलास करदे ने शिकार खेडण दे वास्ते जंगल च जांदे ने। गन जीवन जगत उधार विचरंते वहर प्रहार। जंगल दे विच फिर तुर के जंगली जीवां दा नाश करदे ने मानो कि उन्हां नू उस जून तों छुटकारा दिंदे ने उन्हां दा उधार करदे ने। बहु सिखण दे उपदेशा केह काटत जगत कलेशा। बहुतियां सारियां सिखां नू अपना पावन पवित्र उपदेश दे के निहाल करदे ने जगत दे जिहड़े कलेश ने उन्हां दे कट दिंदे ने। बड़ त्रिपत पाए रिप मारे जस दस दिश अदक बिथारे। ਬੜ ਤ੍ਰਿਪਤ ਭਏ ਰਿਪ ਮਾਰੇ, ਵੈਰੀਆਂ ਨੂੰ ਮਾਰ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਤ੍ਰਿਪਤ ਹੋਏ ਨੇ। ਜਿਹੜਾ ਆਪਣਾ ਜਸ ਹੈ ਉਹਨੂੰ ਦਸੇ ਹੀ ਦਿਸ਼ਾ ਦੇ ਵਿੱਚ ਪਸਾਰ ਦਿੱਤਾ ਹੈ। ਬੜ ਮੁਗਲ ਮਾਰ ਗੁਰ ਸੂਰਾ, ਨਿਜ ਦਾਸ ਕਾਮਨਾ ਪੂਰਾ। ਕਵੀ ਜੀ ਲਿਖਦੇ ਨੇ ਕਿ ਮੁਗਲਾਂ ਵੱਡਿਆਂ ਨੂੰ ਮਾਰਨ ਵਾਲਾ ਗੁਰੂ ਹਰਗੋਬਿੰਦ ਵੱਡਾ ਸੂਰਮਾ ਹੈ, ਆਪਣੇ ਦਾਸਾਂ ਦੀਆਂ ਕਾਮਨਾਵਾਂ ਨੂੰ ਪੂਰਨ ਕਰਨ ਵਾਲਾ। ਪਰ ਵਿਰਤ ਪੰਥ ਮੈਂ ਤੈਸੇ, ਨਿਰਬਿਰਤ ਬਿਖੈ ਰਹੇ ਜੈਸੇ। ਪ੍ਰਵਿਰਤੀ ਮਾਰਗ ਦੇ ਵਿੱਚ ਐਵੇਂ ਰਹਿੰਦੇ ਹਨ ਜਿਵੇਂ ਨਿਵਿਰਤੀ ਦੇ ਵਿੱਚ ਰਹਿੰਦੇ ਹਨ, ਭਾਵ ਕੇ ਦੋਹੀ ਪਾਸੇ ਪੂਰਨ ਹਨ, ਰਾਜ ਤੇ ਯੋਗ ਦੋਹਾਂ ਦੇ ਵਿੱਚ ਪੂਰਨ ਪਦ ਦੇ ਉੱਤੇ ਸਤਿਗੁਰੂ ਜੀ ਨੇ। ਕਵੀ ਜੀ ਲਿਖਦੇ ਨੇ ਕਿ ਸ੍ਰੀ ਨਾਨਕ ਅੰਗਦ ਚੰਦੰ, ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਔਰ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਚੰਦਰਮਾ ਵਰਗੇ ਸਨ ਉਹਨਾਂ ਵਰਗੇ ਨੇ। ਸ੍ਰੀ ਅਮਰਦਾਸ ਸੁਖ ਕੰਦੰ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਵੇਂ ਸੁਖਾਂ ਦੇ ਮੂਲ ਸਨ, ਉਸੇ ਤਰ੍ਹਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ। ਗੁਰ ਰਾਮਦਾਸ ਗੁਣ ਖਾਣੇ, ਜਿਸ ਤਰ੍ਹਾਂ ਗੁਣਾਂ ਦੀ ਖਾਣ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਨ, ਇਸੇ ਤਰ੍ਹਾਂ ਦੇ ਹਨ ਹਰਗੋਬਿੰਦ ਜੀ। ਸ੍ਰੀ ਅਰਜਨ ਜਿਮ ਬ੍ਰਹਮ ਗਿਆਨੀ, ਜਿਸ ਤਰ੍ਹਾਂ ਦੇ ਬ੍ਰਹਮ ਗਿਆਨੀ ਸਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਇਹ ਇਸੇ ਤਰ੍ਹਾਂ ਦੇ ਨੇ। ਤਿਮ ਸ੍ਰੀ ਹਰ ਗੋਬਿੰਦ ਬੀਰਾ, ਔਰ ਨਿਸ਼ਚਾ ਤਥਾ ਗਹੀਰਾ। ਕਵੀ ਜੀ ਲਿਖਦੇ ਨੇ ਕਿ ਇਸੇ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਡੇ ਸੂਰਮੇ ਨੇ, ਔਰ ਉਹਨਾਂ ਦਾ ਜਿਹੜਾ ਨਿਸ਼ਚਾ ਹੈ ਨਾ, ਉਹ ਬੜਾ ਗਹੀਰ ਹੈ, ਬੜਾ ਗਹਿਰਾ ਹੈ। ਜਿਮ ਪੰਚੋ ਸ਼ਾਤ ਸਰੂਪ, ਤਿਮ ਖਸ਼ਟਮ ਭਏ ਅਨੂਪੰ। ਕਵੀ ਜੀ ਲਿਖਦੇ ਨੇ ਕਿ ਜਿਵੇਂ ਪੰਜੇ ਹੀ ਗੁਰੂ ਸਾਹਿਬਾਨ ਸ਼ਾਂਤੀ ਦਾ ਸਰੂਪ ਸਨ, ਉਹਨਾਂ ਵਾਲੇ ਸਾਰੇ ਗੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿੱਚ ਮੌਜੂਦ ਹਨ। ਪਰ ਤਿਮ ਖਸ਼ਟਮ ਭਏ ਅਨੂਪੰ, ਪਰ ਦੂਸਰੀ ਤਰਫ ਜਿਹੜੇ ਛੇਵੇਂ ਸਤਿਗੁਰੂ ਜੀ ਨੇ ਉਹ ਇਹਨਾਂ ਤੋਂ ਵੱਖਰੇ ਵੀ ਨੇ। ਪਰ ਵਿਰਤ ਰਾਖ ਬੋ ਦਲ ਕੋ, ਪਟ ਕਰਨ ਬਟੋਰਨ ਬਲ ਕੋ। ਪੰਜੇ ਸਤਿਗੁਰੂ ਸਾਹਿਬਾਨਾਂ ਦੇ ਵਿੱਚ ਸਿਰਫ ਨਿਵਿਰਤੀ ਦਾ ਮਾਰਗ ਸੀ, ਪਰ ਕਵੀ ਜੀ ਲਿਖਦੇ ਨੇ ਕਿ ਇਹਨਾਂ ਦੇ ਵਿੱਚ ਪ੍ਰਵਿਰਤੀ ਦਾ ਰਸਤਾ ਵੀ ਹੈ। ਕਿਸ ਤਰ੍ਹਾਂ ਦਾ ਪ੍ਰਵਿਰਤੀ ਦਾ ਰਸਤਾ ਹੈ, ਉਸ ਦੇ ਬਾਰੇ ਗੱਲ ਕਰਦੇ ਨੇ। ਰਾਖ ਬੋ ਦਲ ਕੋ, ਫੌਜ ਰੱਖਣੀ, ਪਟ ਕਰਨ ਬਟੋਰਨ ਬਲ ਕੋ, ਆਪਣੇ ਬਲ ਦੇ ਨਾਲ ਸੂਰਮਿਆਂ ਨੂੰ ਇਕੱਠਾ ਕਰਨਾ, ਇਹ ਸਾਰੇ ਪ੍ਰਵਿਰਤੀ ਦੇ ਰਸਤੇ ਨੇ। ਤੁਰ ਕੇਸ਼ਰ ਸੋ ਬੜ ਚੇਰਾ, ਨਿਤ ਕਰਨ ਅਖੇਰ ਬਖੇਰਾ। ਮੌਕੇ ਦੇ ਬਾਦਸ਼ਾਹ ਦੇ ਨਾਲ ਵੱਡਾ ਝਗੜਾ ਪਾ ਕੇ ਰੱਖਣਾ, ਉਹਦੇ ਫੌਜ ਦੇ ਨਾਲ ਜੰਗ ਕਰਨੇ, ਇਹ ਇਸ ਤਰ੍ਹਾਂ ਦੀ ਉਤਲ ਪੁਤਲ ਕਰਨੀ, ਇਹ ਸਾਰੀ ਪ੍ਰਵਿਰਤੀ ਦੀ ਹੈ। ਰਿਪ ਹੱਥ ਸੰਗ ਰਾਮ ਮਚਾਏ, ਪੁਰਸ਼ਾਰਥ ਕਰੇ ਕਰਾਏ। ਵੱਡਾ ਸੰਗਰਾਮ ਲੜ ਕੇ ਜੰਗ ਕਰਕੇ ਵੈਰੀਆਂ ਨੂੰ ਮਾਰਿਆ, ਵੱਡਾ ਪੁਰਸ਼ਾਰਥ ਪਰਾਕਰਮ ਕਰਕੇ ਵਿਖਾਇਆ, ਔਰ ਦੂਸਰਿਆਂ ਆਪਣੇ ਸਿੱਖਾਂ ਤੋਂ ਕਰਵਾਇਆ, ਇਹ ਸਾਰਾ ਪ੍ਰਵਿਰਤੀ ਮਾਰਗ ਹੈ। ਪਰ ਨਿਸ਼ਚਾ ਗਿਆਨ ਮਹਾਨਾ, ਸਭ ਹਿਨ ਕੈ ਇੱਕ ਸਮਾਨਾ। ਪਰ ਦੂਸਰਾ ਰਸਤਾ ਹੈ ਨਿਵਿਰਤੀ ਦਾ। ਕਹਿੰਦੇ ਨੇ ਕਿ ਗਿਆਨ ਦੇ ਵਿੱਚ ਮਹਾਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਨਿਸ਼ਚਾ ਸੀ, ਜਿਸ ਤਰ੍ਹਾਂ ਕਿ ਪਹਿਲੇ ਸਤਿਗੁਰੂ ਸਾਹਿਬਾਨ ਦਾ ਨਿਸ਼ਚਾ ਸੀ, ਪ੍ਰਤੀਤ ਸੀ। ਇਮ ਕੇਤਕ ਸਮਾਂ ਬਿਤਾਇਓ, ਸ਼ੁਭ ਮਾਘ ਮਾਸ ਤਬ ਆਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰ੍ਹਾਂ ਕਾਫੀ ਸਾਰਾ ਸਮਾਂ ਬਤੀਤ ਹੋ ਗਿਆ, ਆਖਰਕਾਰ ਚੰਗਾ ਮਾਘ ਦਾ ਮਹੀਨਾ ਆ ਗਿਆ। ਪਿਖ ਲਾਲ ਚਾਂਦ ਮਣ ਆਨੀ, ਨਿਜ ਦਾਰਾ ਸੰਗ ਬਖਾਨੀ। ਲਾਲ ਚੰਦ ਨੇ ਮਨ ਦੇ ਵਿੱਚ ਵਿਚਾਰ ਵਿਚਾਰੀ ਹੈ, ਤੇ ਆਪਣੀ ਘਰਵਾਲੀ ਦੇ ਨਾਲ ਉਹਨੇ ਫਿਰ ਆਖਿਆ, ਨਿਜ ਤਨ ਜਾ ਗੁਜਰੀ ਕੇਰਾ, ਹੈ ਬਿਆਨ ਸਮਾਂ ਅਛੇਰਾ। ਲਾਲ ਚੰਦ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਆਪਣੀ ਜਿਹੜੀ ਲੜਕੀ ਗੁਜਰੀ ਹੈ ਉਹਦਾ ਵਿਆਹਣ ਦਾ ਸਮਾਂ ਜਿਹੜਾ ਹੈ ਨਾ ਉਹ ਚੰਗਾ ਹੈ, ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਇਆ ਹੈ ਕਿ ਲਾਲ ਚੰਦ ਨੇ ਆਪਣੀ ਗੁਜਰੀ ਨਾਂ ਦੀ ਪੁੱਤਰੀ ਦਾ ਰਿਸ਼ਤਾ ਤੇਗ ਬਹਾਦਰ ਜੀ ਦੇ ਨਾਲ ਕਰ ਦਿੱਤਾ ਹੋਇਆ। ਸਗਾਈ ਪਹਿਲਾਂ ਹੋ ਚੁੱਕੀ ਹੈ, ਹੁਣ ਵਿਆਹ ਦੇ ਬਾਰੇ ਸੋਚਦੇ ਨੇ। ਕਰ ਦੀ ਜੈ ਉਰ ਅਭਿਲਾਖਾ, ਸੁਣ ਬਿਸ਼ਨ ਕੋਇਰ ਬਚ ਪਾਖਾ। ਲਾਲ ਚੰਦ ਜੀ ਗੁਜਰੀ ਜੀ ਦੇ ਪਿਤਾ ਨੇ, ਉਹਨਾਂ ਦੀ ਮਾਤਾ ਦਾ ਨਾਮ ਬਿਸ਼ਨ ਕੋਇਰ ਹੈ। ਲਾਲ ਚੰਦ ਨੇ ਆਪਣੀ ਘਰਵਾਲੀ ਬਿਸ਼ਨ ਕੋਇਰ ਦੇ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਮੇਰਾ ਜੀ ਕਰਦਾ ਹੈ ਵਿਆਹ ਦੇ ਦਈਏ ਆਪਣੀ ਪੁੱਤਰੀ ਦਾ, ਤੇਰੇ ਮਨ ਦੀ ਕੀ ਖਾਹਿਸ਼ ਹੈ। ਇਹ ਤੋਹ ਮਨੋਰਥ ਆਛਾ, ਮਾਮੀ ਔਰ ਮੈਂ ਦੀਰਗ ਬਾਂਛਾ। ਬਿਸ਼ਨ ਕੋਇਲ ਨੇ ਆਖਿਆ ਹੈ ਕਿ ਪਤੀ ਜੀ, ਤੁਸੀਂ ਜਿਹੜਾ ਮਨੋਰਥ ਕੀਤਾ ਹੈ ਨਾ, ਇਹ ਬਿਲਕੁਲ ਚੰਗਾ ਹੈ, ਮੇਰੇ ਵੀ ਮਨ ਦੀ ਇਹੀ ਲਾਲਸਾ ਹੈ। ਕਰ ਦੇ ਹੋ ਬਿਲੰਬ ਨ ਕੀਜੈ, ਲਿਖ ਸਾਹਾ ਗੁਰ ਕੋ ਦੀਜੈ। ਕਹਿੰਦੀ ਹੈ ਕਿ ਚੰਗੇ ਕੰਮ ਦੇ ਵਿੱਚ ਦੇਰੀ ਲਾਉਣੀ ਨਹੀਂ ਚਾਹੀਦੀ, ਇਸ ਕਰਕੇ ਹੁਣੇ ਹੀ ਸਾਹੇ ਚਿੱਠੀ ਨੂੰ ਲਿਖਿਆ ਜਾਵੇ ਤੇ ਸਤਿਗੁਰਾਂ ਦੇ ਵੱਲ ਚਿੱਠੀ ਭੇਜੀ ਜਾਵੇ। ਕਰ ਮਸਲਤ ਬਿਪਰ ਬੁਲਾਇਓ, ਕਹਿ ਸਾਹਾ ਤਬੈ ਸੁਦਾਇਓ। ਇੱਕ ਦੂਜੇ ਦੇ ਨਾਲ ਸਲਾਹ ਕਰਕੇ ਦੋਵਾਂ ਜੀਆਂ ਨੇ ਫਿਰ ਪੰਡਿਤ ਨੂੰ ਕੋਲ ਬੁਲਾਇਆ ਹੈ ਤੇ ਉਸ ਤੋਂ ਚੰਗੀ ਸ਼ੁਭ ਤਰੀਕ ਕਢਵਾ ਕੇ ਸਾਹਾ ਲਿਖਿਆ ਗਿਆ। ਜਬ ਫਲ ਗਣ ਨੌਮੀ ਆਵੇ, ਤਬ ਵਿਆਹ ਰਚੋ ਸੁਖ ਪਾਵੇ। ਸਾਹੇ ਵਾਲੇ ਨੇ ਇਸ ਤਰ੍ਹਾਂ ਦਾ ਸਾਹਾ ਸੋਧਿਆ ਕਿ ਫੱਗਣ ਦੀ ਨੌਮੀ ਵਾਲੇ ਦਿਨ ਜਿਹੜਾ ਵਿਆਹ ਹੈ ਨਾ ਉਹ ਹੋਣਾ ਚਾਹੀਦਾ। ਲਿਖ ਕਾਗਦ ਬਿਪਰ ਪਠਾਇਓ, ਚੱਲ ਸਤਿਗੁਰ ਕੇ ਢਿੱਗ ਆਇਓ। ਸਾਹੇ ਚਿੱਠੀ ਨੂੰ ਲਿਖਿਆ ਗਿਆ ਹੈ, ਉਸ ਚਿੱਠੀ ਨੂੰ ਲੈ ਕੇ ਪੰਡਿਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ। ਕਹਿ ਆਸ਼ਿਖ ਬੈਠ ਸੁਣਾਵਾ, ਮੈਂ ਸਾਹਾ ਲੈ ਕਰ ਆਵਾ। ਪੰਡਿਤ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ, ਆਣ ਕੇ ਅਰਜ ਕੀਤੀ ਹੈ ਕਿ ਮੈਂ ਸਾਹੇ ਚਿੱਠੀ ਨੂੰ ਲੈ ਕੇ ਸੱਚੇ ਪਾਤਸ਼ਾਹ ਆਇਆ। ਕਰ ਪਾਤੀ ਤਬੈ ਪਠਾਈ, ਸੁਣ ਮੰਦਰ ਸੁਧ ਪਹੁੰਚਾਈ। ਉਸ ਚਿੱਠੀ ਨੂੰ ਪੜਿਆ ਗਿਆ ਹੈ ਤੇ ਚਿੱਠੀ ਨੂੰ ਪੜਨ ਤੋਂ ਬਾਅਦ ਫਿਰ ਸਤਿਗੁਰਾਂ ਨੇ ਆਪਣੇ ਮਹਿਲਾਂ ਦੇ ਵਿੱਚ ਇਹ ਖਬਰ ਪਹੁੰਚਾ ਦਿੱਤੀ। ਤਿੰਨ ਰੀਤ ਕਰੀ ਕੁਲ ਜੇਤੀ, ਉਤਸਾਹ ਵਿਸਾਲ ਸਮੇਤੀ। ਕੁਲ ਦੀ ਜਿਹੜੀ ਰੀਤੀ ਸੀ ਉਸ ਨੂੰ ਪੂਰਾ ਕੀਤਾ ਗਿਆ ਹੈ ਬੜੇ ਵੱਡੇ ਉਤਸ਼ਾਹ ਦੇ ਸਮੇਤ। ਮਿਲ ਗਾਵਤ ਗੀਤ ਰਸਾਲੇ, ਉਪਜਾਵਤ ਆਨੰਦ ਵਿਸਾਲੇ। ਮਿਲ ਕੇ ਔਰਤਾਂ ਨੇ ਰਸੀਲੇ ਜਿਹੜੇ ਗੀਤ ਨੇ ਸ਼ਗਨਾਂ ਦੇ ਉਹ ਗਾਉਣੇ ਸ਼ੁਰੂ ਕੀਤੇ ਨੇ, ਜਿਨ੍ਹਾਂ ਗੀਤਾਂ ਨੂੰ ਸੁਣ ਕੇ ਮਨ ਦੇ ਵਿੱਚ ਆਨੰਦ ਪੈਦਾ ਹੁੰਦੀ ਹੈ, ਖੇੜਾ ਵੱਜਦਾ। ਦਿਜ ਸੇਵ ਕਰਾਏ ਰਖਾਇਓ, ਪੁਨ ਦੀਨ ਵਿਦਾਏ ਪਠਾਇਓ। ਪੰਡਿਤ ਦੀ ਸੇਵਾ ਕਰਕੇ ਉਹਨੂੰ ਰੱਖਿਆ ਗਿਆ ਹੈ ਤੇ ਫਿਰ ਉਸ ਨੂੰ ਵਿਦਾਇਗੀ ਦੇ ਕੇ ਤੋੜ ਦਿੱਤਾ। ਜਬ ਵਿਆਹ ਦਿਵਸ ਨੀਅਰ ਆਏ, ਸੰਬੰਧੀ ਸਕਲ ਬੁਲਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਵਿਆਹ ਦਾ ਦਿਨ ਲਾਗੇ ਆਇਆ, ਉਸ ਵੇਲੇ ਸਾਰੇ ਜਿਹੜੇ ਰਿਸ਼ਤੇਦਾਰ ਸੰਬੰਧੀ ਸਨ ਉਹਨਾਂ ਨੂੰ ਬੁਲਾਇਆ ਗਿਆ। ਪਕਵਾਨ ਭੇਜ ਸਭ ਥਾਨੇ, ਉਤਸਾਹ ਕੀਨ ਹਰ ਖਾਨੇ। ਜਗ੍ਹਾ ਜਗ੍ਹਾ ਦੇ ਉੱਤੇ ਪਕਵਾਨ ਚੰਗੇ ਭੇਜ ਕੇ ਮਠਿਆਈਆਂ ਆਦਿਕ ਸੰਦੇਸ਼ੇ ਕੱਲੇ ਗਏ ਨੇ, ਉਤਸ਼ਾਹ ਦੇ ਨਾਲ ਹਰਖ ਕੇ ਖੁਸ਼ੀ ਦੇ ਨਾਲ ਸਾਰੇ ਆ ਰਹੇ। ਸੁਤ ਬਣਤਾ ਕੇ ਜੁਤ ਦਾਤੂ, ਗੋਰੇ ਅਮਰ ਬਾਂਸ ਹਰ ਖਾਤੂ। ਭਾਵੇਂ ਕਿ ਵਿਆਹ ਦੇ ਵਿੱਚ ਬਹੁਤ ਸਾਰਾ ਮੇਲ ਇਕੱਠਾ ਹੋਣਾ ਹੈ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਹਨਾਂ ਮੇਲਿਆਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਕਿ ਵਿਸ਼ੇਸ਼ ਰੂਪ ਦੇ ਵਿੱਚ ਆਏ ਨੇ। ਸੁਤ ਬਣਤਾ ਕੇ ਜੁਤ ਦਾਤੂ, दातू जी जो के सतगुरु अंगद दे सच्चे पातशाह जी दे साहबजादे ने वो अपने परिवार दे समेत पहुंचे ने। गोरे अमर बांस हर खातू इस तो इलावा सतगुरु अमरदास सच्चे पातशाह जी दे वंश दे जिन्ने भी लोग ने वो भी विआह दे विच शिरकत करन दे वास्ते पहुंचे। गोर ससर आए हर चंदू लख दोहित ब्याह नंदू। सतगुरु हरगोविंद सच्चे पातशाह जी दा सौरा जिदा नाम के हर चंद है ओ भी दोते दे व्याह नू सुन के आनंदित होया ते पहुंचे। तन बन ताले परवारा चल आए पुर कर तारा। हरी चंद जी समेत अपने परिवार दे सारयां नू लै के करतारपुर दे विच पहुंचे। सर सोदा छोर नर औरी हर चंद संग तिस ठौरी। कवि जी लिखते ने कि अमृतसर नगरी नू छड़ के होर भी बहुत सारे हरी चंद जी दे नाल करतारपुर पहुंचे। सब दर्शन गुर के आए सुत ब्याह सुनत मुद पाए। सतगुरु हरगोविंद सच्चे पातशाह जी दा दर्शन करन दे वास्ते ते सतगुरां दे साहिबजादे दा व्याह वेखण दे वास्ते सारे पहुंचे ने। युत भागण आयो द्वारा ले रामा अपनी दारा। अपनी घरवाली दे समेत द्वारा जी पहुंचे ने। इस तो इलावा रामा जी अपनी घरवाली दे समेत आए। सुन जोद राय नर गण को शुभ वस्तु गुरु अर्पण को। जोद शाह भी अपनी घरवाली दे समेत चंगियां सुगातां नू लैके पहुंचा है। त्रिया ब्रेंद लाए पटरानी चले आई आनंद महानी। जोध शाह जी अपनी घरवाली दे समेत आए ने। सुन साधु रूपा आयो परिवार संग सब लियायो। भाई साधु जी और भाई रूप चंद जी दोवें समेत अपने परिवार दे पहुंचे ने। इत्यादिक जिन सुद पाई सब पहुंचे बिलम पुलाई। इस तरीके दे नाल कवि जी लिखते ने कि जिन्नू जिन्नू भी खबर मिली है ओ देरी नू छड़ के भुला के छेती पहुंचे। सुत साधु तरमाली ने गुर मिल बे पग मग दीने। सुत साधु तरमा लीने तरमा जी अपने साधु पुत्र नू लै के गुरु नू मिलन दे वास्ते चले ने। रथ चढ़ कर बीरो आई गुर सुता मिलन लल चाई। रथ दी सवारी करके बीबी वीरो जी पहुंचे ने अपने पिता नू मिलन दे वास्ते। सब आन गुरु पद बंदे मिल पल्ले त्रेहन ब्रिंदे। कवि जी लिखते ने कि सारे पहुंचे ने आन के सतगुरां दे चरण कमलां दे उते नमस्कारां कीतियां ने। मिल पल्ले त्रेहन ब्रिंदे भाव के त्रेहन कुल दे ते पल्लियां दी कुल दे बहुत सारे श्रोमणी आदमी जुड़े ने। पल्लियां दी कुल सी सतगुरु अमरदास सच्चे पातशाह जी और सतगुरु अंगद देव सच्चे पातशाह जी त्रेहन कुल सन। कहन तो भाव के सतगुरु अंगद देव सच्चे पातशाह जी और सतगुरु अमरदास सच्चे पातशाह जी दे लोक बहुत पहुंचे। गुर जथा जोग सन माने सुदलीन सखाण रो पाने। कवि जी लिखते ने कि यथा योग सतगुरु हरगोविंद सच्चे पातशाह जी ने सारयां दा सन्मान कीता और उन्हां दे खाण पाण दी खबर ले। सन बंदी यार परवारा मिल जथा योग मुद तारा। सारे संबंधी सतगुरां दे परिवार दे नाल आण के मिले ने। यथा योग एक दूजे नू मिल के खुशियां कीतियां। शुभ नानकी रो मरवाही कर गिरा मृदल सब पाही। नानकी जी ने और मरवाही जी ने सारयां दे नाल کومل تے میٹھے لفظ آ کے تریا جت کے تجیت کے آئی کر منگل دیت بدائی. کبھی جی لکھتے نے کہ جتوں کتوں بہتیاں ساریاں جڑیاں عورتیں اکٹھیاں ہوئیاں سن انہاں ساریاں نے مل کے نانکی جی نو مرواہی جی نو ودائیاں دتیاں. مل گاوت سندر گیتا جے آنند بداوت چیتا. آنند نو خوشی نو بداؤن والے بہتے سارے گیت گائے گئے. گور کر کو دیکھ سماجا جم دیشن پتی مہاراجا. کبھی سنتوک سنگھ جی لکھتے نے کہ گرو کر دے سماج نو دیکھ کے میرے من دے وچ اس طرح لگتا ہے کہ جویں دیشاں دا پتی مہاراجا ہووے اس طرح ہن سدگرو ہر گوبند سچے پاتشاہ. سن بندی سرب سراں ہے انی ادیو پرتاپ مہا ہے. جنے بھی رشتے دار سربندی آئے نے سارے سدگرو ہر گوبند سچے پاتشاہ جی دی شلاگا کردے نے انہیں ادیو پرتاپ مہا ہے. کہندے نے کہ سدگرو ہر گوبند سچے پاتشاہ جی دا پرتاپ بہت ہی زیادہ پرگٹ ہو رہے. رن کرتے شاہ ہرایو پد پاچھے نہیں ہٹایو. بادشاہ دی فوج دے نال ڈٹ کے لڑے ایک بھی پیر پچھا نہیں ہٹایا. آسے اپر نہ جگ میں کوئی ان سانگ جانگ چہے جوئی. سارے کہندے نے کہ دنیا دے وچ ہندوستان دے وچ کوئی بھی ایسا نہیں ہے جڑا کہ بادشاہ دے نال جنگ کرن دی چاہ کردا ہو. گور کر میں پورب پیری اب انو دتیلے میری. سارے کہندے نے کہ گرو دے گھر دے وچ پہلا پیری سی تے ہن سدگرو ہر گوبند سچے پاتشاہ جی نے دوسری گل دے وچ وعدہ کر دیتا ہے کہ میری بھی پراپت کر لئی. پرتاپ سجس جگ چھایو سامراجن ایشرج پایو. اپنے وڈے پرتاپ نو پھیلا کے جگ دے وچ شوبھا کھٹی اپنے راج تے سماج نو ودایا ہے اور ایشرج دی پراپتی کیتی. اتیاد کمل مل پاکھ رن گاتھ بوج ابھی لاکھ. کبھی جی لکھتے نے کہ جن بھی میل دے روپ دے وچ اکٹھے ہوئے نے وہ سارے مل مل کے اس طرح دیا گلاں کردے نے رن دیا گاتھاں دے بارے ایک دوجے نو پوچھ دے. نت گور ٹگ سبا بسالا سب بیٹھت آنند نالا. سدگرو ہر گوبند سچے پاتشاہ جی روز ہی سبا وڈی دے وچ بیٹھ کے درشن دیندے نے آنند دے نال سارے لوگ درشن کر کے لاگے بیندے. نت سوادل ہوت یا ہارا کھاٹ رس کے انک پرکارا. نتا پرتی سوادمئی جڑے پکوان نے وہ تیار کیتے جاندے نے چھ رساں دے سمیت جنہاں نوں انیکاں پرکار دے نوں سارے چھکدے. بہو راگ رنگ نت ہووے نج تن مان مل جو میں. بہتے سارے راگ رنگ روز ہی ہندے نے اپنے آپ نوں تن بھاگاں والا ہر کوئی سمجھ کے سدگراں دا درشن کردا ہے. گن منگت جن سنے آوے تن تان بسن بہو پاوے. بہتے سارے جڑے منگتے نے وہ سن کے آندے نے جنہاں نوں تن اس تو علاوہ ان اور کپڑے پردان کیتے جاندے. جس گاوت بیود پرکارے جے سدگر کرت یو چارے. جدوں داتاں پراپت ہوندیاں نے تے پھر بہتا سارا جڑے منگتے نے وہ سدگراں دا جس انیکاں پرکار دا بیان کردے نے سدگراں دی جے جے کار کردے. دن اس بد کے تک بیتے سب کرت بیاہ کی ریتے. ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਆਹ ਦੀਆਂ ਰੀਤੀਆਂ ਨੂੰ ਪੂਰੀਆਂ ਕਰਦਿਆਂ ਕਰਦਿਆਂ ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ। ਤੋਨੀ ਉੱਚੀ ਬਾਜਤ ਬਾਜੇ ਸ਼ਰਨਾਏ ਮਰਦੰਗਨ ਸਾਜੈ। ਬੜੀ ਉੱਚੀ ਧੁਨ ਦੇ ਨਾਲ ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਜਿਸ ਗੁਰਬਾਣੀ ਦੇ ਕੀਰਤਨ ਦੇ ਵਿੱਚ ਸ਼ਹਿਨਾਈਆਂ ਤੇ ਮਿਰਦੰਗਾਂ ਵੱਜਦੀਆਂ। ਗਨ ਢੋਲ ਕਟੋਲ ਬਜਾਵੇ ਬੜ ਦੁੰਦਵ ਨਾਦ ਉਠਾਵੇ। ਇਸ ਤੋਂ ਇਲਾਵਾ ਬਹੁਤੀਆਂ ਸਾਰੀਆਂ ਢੋਲਕੀਆਂ ਤੇ ਬਹੁਤੇ ਸਾਰੇ ਢੋਲ ਵੀ ਵਜਾਏ ਜਾਂਦੇ ਨੇ। ਇਸ ਤੋਂ ਇਲਾਵਾ ਛੋਟੇ ਨਗਾਰੇ ਵੀ ਖੜਕਾਏ ਜਾਂਦੇ ਨੇ। ਡਫ ਮੁਰਲੀ ਝਾਂਜ ਬਿਸਾਲਾ ਮਿਲ ਪਟੈ ਨਫੀਰੀ ਜਾਲਾ। ਡਫ ਮੁਰਲੀ ਭਾਵ ਕੇ ਬੰਸਰੀ, ਇਸ ਤੋਂ ਇਲਾਵਾ ਝਾਂਜ, ਇਹ ਸਾਰੇ ਸਾਜ ਵੱਜਦੇ ਨੇ। ਮਿਲ ਪਟੈ ਨਫੀਰੀ ਜਾਲਾ, ਇਸ ਤੋਂ ਇਲਾਵਾ ਨਫੀਰੀਆਂ ਭਾਵ ਕੇ ਤੂਤੀਆਂ ਵੀ ਵਜਾਈਆਂ ਜਾਂਦੀਆਂ ਨੇ। ਨਿਤ ਨੌਬਤ ਦੁਆਰ ਅਗਾਰੀ ਸਭ ਕਰ ਕੁਲਾਹਲ ਪਾਰੀ। ਜਿਹੜੀਆਂ ਨੌਬਤਾਂ ਨੇ ਉਹ ਤੇ ਦੁਆਰੇ ਦੇ ਉੱਤੇ ਰੋਜ਼ ਵੱਜਦੀਆਂ ਨੇ, ਜਿਨ੍ਹਾਂ ਦਾ ਬਹੁਤ ਵੱਡਾ ਕੁਲਾਹਲ ਹੁੰਦਾ ਹੈ, ਸ਼ੋਰ ਸ਼ਰਾਬਾ ਹੁੰਦਾ। ਕਿਤ ਹੋਵਤ ਬਿਵਦ ਤਮਾਸ਼ੇ ਸਰ ਲੋਕ ਮਨਿੰਦ ਬਿਲਾਸੇ। ਕਵੀ ਜੀ ਲਿਖਦੇ ਨੇ ਕਿ ਅਨੇਕਾਂ ਪ੍ਰਕਾਰ ਦੇ ਰਾਗ ਰੰਗ ਨੇ, ਤਮਾਸ਼ੇ ਨੇ, ਜਿਸ ਤਰ੍ਹਾਂ ਕਿ ਸੁਰ ਲੋਕ ਮਨਿੰਦ ਬਿਲਾਸੇ, ਜਿਸ ਤਰ੍ਹਾਂ ਕਿ ਦੇਵਤਿਆਂ ਦੀ ਪੁਰੀ ਦੇ ਵਿੱਚ ਖੁਸ਼ੀਆਂ ਦੇ ਨਾਲ ਆਨੰਦ ਬਿਲਾਸ ਹੁੰਦੇ ਨੇ, ਉਹਨਾਂ ਵਰਗੇ ਹੀ ਆਨੰਦ ਬਿਲਾਸ ਨੇ ਕਰਤਾਰਪੁਰ ਨਗਰੀ ਦੇ ਵਿੱਚ। ਕਿਤ ਨਟ ਗਣ ਕਰਤ ਅਖਾਰੇ ਮਿਲ ਨਰ ਸਮਦਾਏ ਨਿਹਾਰੇ। ਕਿਤੇ ਜਿਹੜੇ ਨਟ ਨੇ ਉਹ ਅਨੇਕਾਂ ਪ੍ਰਕਾਰ ਦੇ ਅਖਾੜੇ ਰਚਦੇ ਨੇ, ਬਹੁਤੇ ਸਾਰੇ ਇਸਤਰੀਆਂ ਪੁਰਸ਼ ਉਹਨਾਂ ਨੂੰ ਦੇਖਦੇ ਨੇ। ਦਿਨ ਬੀਤਤ ਜਾਣੈ ਨਾਹੀ ਬਹੁਤ ਸੁੰਦਰ ਮੰਗਲ ਮਾਹੀ। ਕਵੀ ਜੀ ਲਿਖਦੇ ਨੇ ਕਿ ਭਾਵੇਂ ਬਹੁਤੇ ਸਾਰੇ ਦਿਨ ਬਤੀਤ ਹੁੰਦੇ ਜਾਂਦੇ ਨੇ, ਪਰ ਖੁਸ਼ੀਆਂ ਦੇ ਵਿੱਚ ਲੰਘਦੇ ਹੋਏ ਜਿਹੜੇ ਦਿਨ ਨੇ ਨਾ, ਉਹਨਾਂ ਦਾ ਪਤਾ ਹੀ ਨਹੀਂ ਲੱਗਦਾ। ਸ੍ਰੀ ਤੇਗ ਬਹਾਦਰ ਸੋਹੇ ਨਰ ਨਾਰ ਰੂਪ ਪਿਖ ਮੋਹੇ। ਤੇਗ ਬਹਾਦਰ ਜੀ ਬਹੁਤ ਹੀ ਜ਼ਿਆਦਾ ਸੁੰਦਰ ਨੇ, ਉਹਨਾਂ ਦੇ ਸੁੰਦਰ ਰੂਪ ਨੂੰ ਦੇਖ ਕੇ ਇਸਤਰੀਆਂ ਤੇ ਪੁਰਸ਼ ਮੋਹੇ ਜਾਂਦੇ। ਸਮ ਪਿਤ ਕੇ ਦੀਰ ਗਡੀਲ ਮੁਖ ਮੰਡੰਗ ਚੰਦ ਸੁਸ਼ੀਲ। ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਾਂਗ ਉਹਨਾਂ ਦਾ ਦੀਰਘ ਵੱਡਾ ਸਰੀਰ ਹੈ, ਮੁਖ ਮੰਡਲ ਚੰਦ ਸੁਸ਼ੀਲ, ਔਰ ਮੁਖ ਮੰਡਲ ਜਿਹੜਾ ਹੈ ਉਹ ਚੰਦਰਮਾ ਵਰਗਾ ਠੰਡਾ ਤੇ ਸੁੰਦਰ ਹੈ। ਭੁਜ ਲਾਂਬੀ ਆਯੁਤ ਛਾਤੀ ਬਿਸ ਤਿਰਤ ਅੱਖ ਕੁਛ ਰਾਤੀ। ਲੰਬੀਆਂ ਬਾਹਾਂ ਨੇ, ਚੌੜੀ ਛਾਤੀ ਹੈ, ਔਰ ਉਹਨਾਂ ਦੀ ਜਿਹੜੀਆਂ ਅੱਖਾਂ ਨੇ ਉਹ ਬੜੀਆਂ ਵੱਡੀਆਂ ਨੇ, ਔਰ ਉਹਨਾਂ ਦੇ ਵਿੱਚ ਥੋੜੀ ਜੀ ਲਾਲੀ ਹੈ। ਜੁਗ ਕਾਂਧ ਯੋ ਤਾਂਗ ਸੁਹਾਏ ਗਤ ਮੰਦ ਮੰਦ ਛਬ ਪਾਏ। ਦੋਵੇਂ ਮੋਢੇ ਬਹੁਤ ਜ਼ਿਆਦਾ ਉੱਚੇ ਨੇ, ਹੌਲੀ ਹੌਲੀ ਜਦੋਂ ਤੇਗ ਬਹਾਦਰ ਜੀ ਚੱਲਦੇ ਨੇ ਤੇ ਬੜੀ ਵੱਡੀ ਸੋਭਾ ਪਾਉਂਦੇ ਨੇ। ਉਦ ਬਰਤਨ ਮਲ ਬੇਹੇਤਾ ਮਿਲ ਨਾਰ ਸੁਹਾਗ ਸਮੇਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਖਰਕਾਰ ਵਿਆਹ ਦਾ ਦਿਨ ਆ ਗਿਆ, ਉਹਨਾਂ ਨੂੰ ਵਟਣਾ ਮਲਣ ਦੇ ਵਾਸਤੇ ਬਹੁਤੀਆਂ ਸਾਰੀਆਂ ਸੁਹਾਗਣਾਂ ਇਕੱਠੀਆਂ ਹੋਈਆਂ। ਮੁਖ ਗਾਵਤ ਮਰਦਨ ਕੀਨਾ ਸਭ ਤਨ ਕੋ ਗਹਿ ਭੁਜ ਪੀਨਾ। ਨਾਲੇ ਔਰਤਾਂ ਗਾਉਂਦੀਆਂ ਨੇ, ਨਾਲੇ ਤੇਗ ਬਹਾਦਰ ਜੀ ਦੇ ਸਰੀਰ ਦੇ ਉੱਤੇ ਵਟਣਾ ਮਲਦੀਆਂ ਨੇ, ਸਾਰੇ ਸਰੀਰ ਦੇ ਉੱਤੇ ਵਟਣਾ ਮਲਿਆ ਗਿਆ। ਇਸ਼ਨਾਨੇ ਸੌਰਭ ਸੰਗਾ ਸ਼ੁਭ ਸ਼ੋਭਤ ਤੇ ਸ਼ੁਭ ਅੰਗਾ। ਇਸ ਤੋਂ ਬਾਅਦ ਤੇਗ ਬਹਾਦਰ ਜੀ ਨੇ ਸੁੰਦਰ ਤਾਈ ਦੇ ਨਾਲ ਇਸ਼ਨਾਨ ਕੀਤਾ ਹੈ, ਵੱਡੀ ਸੋਭਾ ਅੰਗਾਂ ਦੀ ਵਧੀ ਹੈ। ਬਹੁ ਸੂਖਮ ਚੀਰ ਜੇ ਚਾਰੂ ਕਰ ਪੌਸ਼ਿਸ਼ ਪੀਤ ਉਦਾਰੂ। ਬੜਾ ਬਰੀਕ ਜਿਹੜਾ ਜਾਮਾ ਹੈ ਉਹ ਤੇਗ ਬਹਾਦਰ ਜੀ ਨੇ ਸਰੀਰ ਦੇ ਉੱਤੇ ਧਾਰਨ ਕੀਤਾ ਹੈ, ਜਿਹੜਾ ਕਿ ਪੀਲੇ ਰੰਗ ਦਾ। ਤਨ ਪਹਿਰਤ ਦੁਤੀ ਬਧਾਈ ਜਨ ਸਿਮਟ ਛਟਾਇਕ ਥਾਈ। ਕਵੀ ਜੀ ਲਿਖਦੇ ਨੇ ਕਿ ਚੰਦਰਮਾ ਵਰਗੇ ਮੁਖੜੇ ਨੂੰ ਮਾਨੋ ਬਿਜਲੀਆਂ ਨੇ ਇੱਕ ਥਾਂ ਇਕੱਠੀਆਂ ਹੋ ਕੇ ਜਿਵੇਂ ਘੇਰ ਲਿਆ ਹੋਵੇ, ਇਸ ਤਰ੍ਹਾਂ ਦੀ ਉਸ ਵੇਲੇ ਸੋਭਾ ਬਣੇ। ਮੁਖ ਚੰਦ ਬੀਚ ਮੈਂ ਲੀਨਾ, ਜੰਗ ਨਯਨ ਕਮਲ ਰਸ ਲੀਨਾ, ਭਾਵ ਕੇ ਰਸ ਦੇ ਵਿੱਚ ਸਤਿਗੁਰਾਂ ਦੇ ਨੇਤਰ ਲੀਨ। ਕਰ ਕੰਗਣਾ ਬੰਧਨ ਕੀਨਾ, ਬਹੁ ਦਾਜ ਦਿਜਨ ਕੋ ਦੇਨਾ, ਉਸ ਵੇਲੇ ਹੱਥ ਦੇ ਉੱਤੇ ਕੰਗਣਾ ਬੰਨਿਆ ਗਿਆ ਹੈ, ਬਹੁਤਾ ਸਾਰਾ ਪੰਡਤਾਂ ਨੂੰ ਦਾਨ ਦਿੱਤਾ। ਮਿਲ ਗਾਵਤ ਕੋਕਲ ਬੈਨੀ, ਬੜ ਤੀਛਨ ਪੰਕਜ ਨੈਨੀ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦੇ ਗਲੇ ਸੁਰੀਲੇ ਨੇ ਕੋਇਲ ਦੀ ਆਵਾਜ਼ ਦੀ ਤਰ੍ਹਾਂ, ਉਹਨਾਂ ਔਰਤਾਂ ਨੇ ਬਹੁਤ ਸੁੰਦਰ ਗੀਤ ਗਾਏ ਨੇ, ਜਿਨ੍ਹਾਂ ਦੀਆਂ ਅੱਖਾਂ ਤਿੱਖੀਆਂ ਨੇ ਔਰ ਸੁੰਦਰ ਨੇ। ਸਭ ਤੇਗ ਬਹਾਦਰ ਸੰਗਾ, ਚਲ ਗਾਵਤ ਆਨੰਦ ਉਮੰਗਾ, ਸਾਰੇ ਤੇਗ ਬਹਾਦਰ ਜੀ ਦੇ ਨਾਲ ਚੱਲੇ ਨੇ ਉਮੰਗ ਨੂੰ ਧਾਰਨ ਕਰਕੇ। ਗਨ ਮਿਲੀ ਬਰਾਤ ਸੁਹਾਈ, ਦੁੱਤ ਬਸਨ ਬੇਭੂਖਣ ਛਾਈ, ਬਹੁਤੀ ਸਾਰੀ ਬਰਾਤ ਸੋਭਾ ਮਈ ਇਕੱਠੀ ਹੋਈ ਹੈ, ਆਪਣੇ ਸੋਹਣਿਆਂ ਕੱਪੜਿਆਂ ਨੂੰ ਤੇ ਗਹਿਣਿਆਂ ਨੂੰ ਪਹਿਨ ਕੇ। ਨਿਜ ਪੁਰ ਮੈਂ ਘਰ ਨ ਟੁਕਾਊ, ਨਹੀਂ ਬਾਹਣ ਲੀਨਸ ਕਾਊ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਿਉਂਕਿ ਕਰਤਾਰਪੁਰ ਨਗਰੀ ਦੇ ਵਿੱਚੋਂ ਹੀ ਬਰਾਤ ਤੁਰਨੀ ਹੈ ਤੇ ਕਰਤਾਰਪੁਰ ਨਗਰੀ ਦੇ ਵਿੱਚ ਹੀ ਜਾ ਕੇ ਬਰਾਤ ਨੇ ਟੁਕਾ ਕਰਨਾ ਹੈ, ਇਸ ਕਰਕੇ ਕਿਸੇ ਨੇ ਕੋਈ ਸਵਾਰੀ ਨਾ ਲਈ, ਕਿਉਂਕਿ ਤੇਗ ਬਹਾਦਰ ਜੀ ਦਾ ਜਿਹੜਾ ਵਿਆਹ ਹੈ, ਜਿਹੜਾ ਸਹੁਰਿਆਂ ਦਾ ਪਿੰਡ ਹੈ, ਉਹ ਵੀ ਕਰਤਾਰਪੁਰ ਨਗਰੀ ਹੈ ਤੇ ਇਸ ਵੇਲੇ ਸਤਿਗੁਰਾਂ ਨੇ ਵੀ ਕਰਤਾਰਪੁਰ ਨਗਰੀ ਡੇਰਾ ਲਾਇਆ ਹੋਇਆ, ਇਸ ਕਰਕੇ ਕਿਸੇ ਹੋਰ ਪਿੰਡ ਦੇ ਵਿੱਚ ਬਰਾਤ ਨੇ ਨਹੀਂ ਜਾਣਾ, ਇਸ ਕਰਕੇ ਕਵੀ ਜੀ ਲਿਖਦੇ ਨੇ ਉਸੇ ਪਿੰਡ ਤੋਂ ਤੁਰਨਾ ਹੈ, ਉਸੇ ਪਿੰਡ ਦੇ ਵਿੱਚ ਹੀ ਅਗਲੇ ਸਹੁਰੇ ਵਾਲਿਆਂ ਦੇ ਘਰ ਦੇ ਵਿੱਚ ਟੁਕਾ ਕਰਨਾ ਹੈ, ਇਸ ਕਰਕੇ ਨਹੀਂ ਬਾਹਣ ਲੀਨ ਸਕਾਓ, ਕਿਸੇ ਨੇ ਕੋਈ ਸਵਾਰੀ ਨਾ ਲਈ, ਕਿਉਂਕਿ ਇੱਕ ਪਿੰਡ ਦੇ ਵਿੱਚ ਜੇਕਰ ਕਿਸੇ ਦੇ ਘਰ ਦੇ ਵਿੱਚ ਜਾਣਾ ਹੋਵੇ ਤੇ ਅਸਵਾਰੀ ਦੀ ਲੋੜ ਨਹੀਂ ਪੈਂਦੀ, ਕਿਉਂਕਿ ਬਹੁਤਾ ਲੰਮਾ ਸਫ਼ਰ ਨਹੀਂ। ਗੁਰ ਚੱਲੇ ਰੂਪ ਅਭਿਰਾਮੁ, ਜਹ ਲਾਲ ਚੰਦ ਕੋ ਤਾਮੁ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੁੰਦਰ ਸਰੂਪ ਵਾਲੇ ਲਾਲ ਚੰਦ ਦੇ ਘਰ ਦੇ ਵੱਲ ਸਾਰਿਆਂ ਦੇ ਸਮੇਤ ਜਾ ਰਹੇ ਨੇ। ਤਾਰ ਜੋਧ ਹਾਥ ਪਰ ਹਾਥਾ, ਸਭ ਪੱਲੇ ਤ੍ਰੇਹਣ ਸਾਥਾ। ਜੋਧ ਸ਼ਾਹ ਦੇ ਹੱਥ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲ ਦੇ ਵਿੱਚ ਫੜਿਆ ਹੋਇਆ, ਇਸ ਤੋਂ ਇਲਾਵਾ ਪੱਲੇ ਤੇ ਤ੍ਰੇਹਣ ਸਾਰੇ ਨਾਲ ਨਾਲ ਜਾ ਰਹੇ ਨੇ। ਸਿੱਖ ਸੰਗਤ ਮਿਲ ਸਮਦਾਏ, ਬਰ ਬੀਰ ਸੰਗ ਛਬ ਪਾਏ। ਬਹੁਤ ਸਾਰੇ ਸਿੱਖ, ਬਹੁਤੀ ਸਾਰੀ ਸੰਗਤ ਨਾਲ ਜਾ ਰਹੀ ਹੈ, ਸਤਿਗੁਰਾਂ ਦੇ ਜਿਹੜੇ ਸੂਰਮੇ ਸਿੱਖ ਨੇ ਉਹ ਵੀ ਨਾਲ ਜਾ ਰਹੇ ਨੇ, ਸੋਭਾ ਪਾ ਰਹੇ ਨੇ। ਗਣ ਬਾਦਤ ਬਜੇ ਬਿਸਾਲੇ, ਸਭ ਆਗੇ ਦੂਲੋ ਚਾਲੇ। ਬੜੇ ਵਾਜੇ ਵੱਜਦੇ ਜਾ ਰਹੇ ਨੇ, ਸਾਰਿਆਂ ਤੋਂ ਅੱਗੇ ਦੂਲੇ ਨੂੰ ਲਾੜੇ ਨੂੰ ਲਾਇਆ ਭਾਵ ਕੇ ਤੇਗ ਬਹਾਦਰ ਜੀ ਨੇ। ਸਿਰ ਸ਼ੇਖਰ ਸੁੰਦਰ ਸੋਭੇ, ਨਰ ਨਾਰ ਪਿਖਤ ਮਨ ਲੋਭੇ। ਤੇਗ ਬਹਾਦਰ ਜੀ ਦੇ ਸਿਰ ਦੇ ਉੱਤੇ ਸਿਹਰਾ ਪਹਿਨਿਆ ਹੋਇਆ, ਜਿਹੜਾ ਕਿ ਵੱਡੀ ਸੋਭਾ ਵਾਲਾ ਹੈ, ਜਿੰਨੇ ਵੀ ਇਸਤਰੀਆਂ ਪੁਰਸ਼ ਦੇਖਦੇ ਨੇ ਉਹਨਾਂ ਦਾ ਮਨ ਲੁਭਾਏਮਾਨ ਹੋ ਜਾਂਦਾ। ਇਮ ਗਮ ਨੇ ਕਰਨ ਟੁਕਾਊ, ਬਰਖਾਵਤ ਬਿਤ ਚਿਤ ਚਾਊ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਟੁਕਾ ਕਰਨ ਦੇ ਵਾਸਤੇ ਬਰਾਤ ਜਾ ਰਹੀ ਹੈ, ਬਹੁਤੇ ਸਾਰੇ ਧਨ ਦੀ ਵਰਖਾ ਕੀਤੀ ਗਈ। ਤਬ ਲਾਲ ਚੰਦ ਹੋਏ ਆਗੇ, ਕਰ ਮਿਲਨੀ ਪ੍ਰੇਮ ਸੋ ਪਾਗੇ। ਜਦੋਂ ਲਾਲ ਚੰਦ ਦੇ ਘਰ ਦੇ ਲਾਗੇ ਪਹੁੰਚੇ ਤੇ ਲਾਲ ਚੰਦ ਜੀ ਘਰ ਦੇ ਵਿੱਚੋਂ ਬਾਹਰ ਆਏ ਨੇ ਤੇ ਅੱਗੇ ਵੱਧ ਕੇ ਮਿਲਨੀ ਕੀਤੀ। ਕਰ ਅਗਰ ਬਿਲੰਦ ਜਾਂ ਕੋਰੰਗ, ਤਹ ਖਰੋ ਹੋਏ ਕਰ ਜੋਰੰਗ। ਲਾਲ ਚੰਦ ਨੇ ਬਹੁਤੀ ਸਾਰੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਤੇ ਹੱਥ ਜੋੜ ਕੇ ਖੜਾ ਹੋਇਆ। ਪਗ ਪੰਕਜ ਕੋ ਲਪਟਾਇਓ, ਗੁਰ ਗਹਿ ਕਰ ਹੱਥ ਉਠਾਇਓ। ਜਦੋਂ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਤੇ ਲਿਪਟਿਆ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਹਾਂ ਤੋਂ ਫੜ ਕੇ ਉੱਪਰ ਚੁੱਕਿਆ। ਮੇਲੇ ਅੰਕ ਗਇਓ ਨਿਜ ਧਾਮਾਂ, ਕਰ ਤਿਆਰ ਭਲੇ ਸਭ ਸਾਮਾਂ, ਸਤਿਗੁਰਾਂ ਦੇ ਨਾਲ ਜੱਫੀ ਪਾ ਕੇ ਮਿਲਿਆ। ਔਰ ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ, ਕਰ ਤਿਆਰ ਭਲੇ ਸਭ ਸਾਮਾਂ, ਸਾਰੇ ਸਮਾਨ ਨੂੰ ਤਿਆਰ ਕਰਨ ਦੇ ਵਾਸਤੇ ਅੰਦਰ ਵੜਿਆ। ਸਿਰ ਤੇਗ ਬਹਾਦਰ ਪਾਏ, ਸਸੁਰਾਲ ਦੁਆਰ ਲੱਗ ਆਏ। ਸ੍ਰੀ ਤੇਗ ਬਹਾਦਰ ਜੀ ਆਪਣੇ ਸਹੁਰਿਆਂ ਦੇ ਦਰਵਾਜੇ ਦੇ ਤੱਕ ਪਹੁੰਚੇ ਨੇ। ਕੁਲ ਰੀਤ ਕਰੀ ਨਰ ਨਾਰੀ, ਬਹੁ ਗਾਵਤ ਦੇ ਕਰ ਗਾਰੀ। ਉਸ ਵੇਲੇ ਸਾਰੀਆਂ ਜਿਹੜੀਆਂ ਕੁਲ ਦੀਆਂ ਰੀਤੀਆਂ ਸਨ, ਉਹਨਾਂ ਨੂੰ ਔਰਤਾਂ ਨੇ ਪੂਰਾ ਕੀਤਾ ਹੈ। ਬਹੁਤੇ ਸਾਰੇ ਗੀਤ ਗਾਏ ਨੇ ਸਿੱਠਣੀਆਂ ਦੇ ਸਮੇਤ। ਪੁਨ ਹਟ ਕਰ ਡੇਰਾ ਕੀਨਾ, ਪੁਰ ਅਦਕ ਕੁਲਾਹਲ ਚੀਨਾ। ਫਿਰ ਹਟ ਕੇ ਡੇਰਾ ਲਾਇਆ ਹੈ, ਪੁਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀਆਂ ਦਾ ਸ਼ੋਰ ਸ਼ਰਾਬਾ ਹੈ। ਸਭ ਟਿਕੀ ਬਰਾਤ ਅਨੰਦੇ, ਗਣ ਮੰਗਲ ਪਿਖ ਹਰ ਖੰਦੇ। ਸਾਰੀ ਦੀ ਸਾਰੀ ਬਰਾਤ ਆਨੰਦ ਦੇ ਨਾਲ ਟਿਕ ਗਈ ਹੈ। ਗਣ ਮੰਗਲ ਪਿਖ ਹਰ ਖੰਦੇ, ਬਹੁਤੇ ਸਾਰੇ ਮੰਗਲਾਂ ਨੂੰ, ਬਹੁਤੀਆਂ ਸਾਰੀਆਂ ਖੁਸ਼ੀਆਂ ਨੂੰ ਦੇਖ ਕੇ ਸਾਰੇ ਖੁਸ਼ ਹੋ ਰਹੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਜੁਗ ਘਟਕਾ ਨਿਸਕੇ ਬਿਤੇ, ਭੋਜਨ ਹੇਤ ਬੁਲਾਏ। ਸ੍ਰੀ ਗੁਰ ਹਰ ਗੋਬਿੰਦ ਜੀ, ਚਲੇ ਸੰਗ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਤ ਦੋ ਘੜੀਆਂ ਬਤੀਤ ਹੋਈ, ਉਸ ਵੇਲੇ ਭੋਜਨ ਖਵਾਉਣ ਦੇ ਵਾਸਤੇ ਬਰਾਤ ਨੂੰ ਬੁਲਾਵਾ ਕੱਲਿਆ ਗਿਆ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭੋਜਨ ਨੂੰ ਛਕਣ ਦੇ ਵਾਸਤੇ ਸਾਰਿਆਂ ਦੇ ਸਮੇਤ ਪਹੁੰਚੇ। ਸਿਰ ਤੇਗ ਬਹਾਦਰ ਦੂਲੋ, ਸਭ ਆਗੇ ਗੁਰ ਅਨੁਕੂਲੋ। ਸ੍ਰੀ ਤੇਗ ਬਹਾਦਰ ਜੀ ਜਿਹੜੇ ਕਿ ਲਾੜੇ ਨੇ, ਗੁਰੂ ਜੀ ਦੀ ਆਗਿਆ ਦੇ ਅਨੁਸਾਰ ਸਾਰਿਆਂ ਤੋਂ ਅੱਗੇ ਨੇ। ਕਰ ਲਾਲ ਚਾਂਦ ਕੇ ਚਾਲੇ, ਗਣ ਬਾਦਤ ਧੁਨੀ ਉਠਾਲੇ। ਲਾਲ ਚੰਦ ਦੇ ਘਰ ਦੇ ਵੱਲ ਸਾਰੇ ਵਧੇ ਨੇ, ਬਹੁਤੇ ਸਾਰੇ ਉੱਚੀ ਧੁਨ ਦੇ ਨਾਲ ਵਾਜੇ ਵਜਾਏ। ਤਬ ਆਤਿਸ਼ਬਾਜ਼ੀ ਛੋਰੇ, ਚੜ ਜਾਤ ਗਗਨ ਕੀ ਓਰੇ। ਉਸ ਵੇਲੇ ਬਹੁਤ ਸਾਰੀਆਂ ਆਤਿਸ਼ਬਾਜ਼ੀਆਂ ਚਲਾਈਆਂ ਗਈਆਂ ਨੇ, ਜਦੋਂ ਹਵਾਈਆਂ ਨੂੰ ਚਲਾਉਂਦੇ ਨੇ ਤੇ ਉੱਡਦੀਆਂ ਹੋਈਆਂ ਆਕਾਸ਼ ਦੇ ਵੱਲ ਚਲੀਆਂ ਜਾਂਦੀਆਂ।
ਕਰ ਲਾਲ ਚੰਦ ਕੇ ਜਾਈ, ਗਣ ਪੰਕਤ ਕਰ ਬੈਠਾਈ।
ਜਦੋਂ ਸਾਰੀ ਬਰਾਤ ਲਾਲ ਚੰਦ ਦੇ ਘਰ ਦੇ ਵਿੱਚ ਪਹੁੰਚੀ ਹੈ ਤੇ ਬਰਾਤ ਨੂੰ ਪੰਗਤਾਂ ਲਾ ਕੇ ਬਿਠਾ ਦਿੱਤਾ ਗਿਆ।
ਬਰ ਚੰਦਨ ਚੌਂਕੀ ਚਾਰੂ, ਰੁਚ ਰਾਸਨ ਤਿਸ ਪਰ ਡਾਰੂ।
ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬੈਠਣ ਦੇ ਵਾਸਤੇ ਚੰਦਨ ਦੀ ਸੋਹਣੀ ਚੌਂਕੀ ਡਾਹੀ ਗਈ ਹੈ, ਜਿਹਦੇ ਉੱਤੇ ਬਹੁਤ ਹੀ ਸੁੰਦਰ ਵਿਛਾਈ ਕੀਤੀ ਗਈ।
ਸਨਮਾਨ ਗੁਰੂ ਬੈਠਾਏ, ਕਰ ਧੋਵਣ ਕੋ ਜਲ ਲਿਆਏ।
ਉਸ ਚੰਦਨ ਦੀ ਸਜੀ ਹੋਈ ਚੌਂਕੀ ਦੇ ਉੱਤੇ ਸਨਮਾਨ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਬਿਠਾ ਦਿੱਤਾ ਗਿਆ ਤੇ ਸਤਿਗੁਰਾਂ ਦੇ ਚਰਨਾਂ ਨੂੰ ਧੋਣ ਦੇ ਵਾਸਤੇ ਪਾਣੀ ਲਿਆਂਦਾ ਗਿਆ।
ਪੁਨ ਥਾਰ ਸੁਧਰੇ ਅਗਾਰੀ, ਪਕਵਾਨ ਅਨੇਕ ਪ੍ਰਕਾਰੀ।
ਸਤਿਗੁਰਾਂ ਦੇ ਚਰਨਾਂ ਨੂੰ ਧੋਤਾ, ਉਹਨਾਂ ਦੇ ਹਸਤ ਕਮਲਾਂ ਨੂੰ ਧੁਆਇਆ ਤੇ ਫਿਰ ਥਾਲਾ ਪਰੋਸ ਕੇ ਭੋਜਨ ਦਾ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਵਾਲਾ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ।
ਮੋਹ ਸੁੰਦਰ ਦੇ ਆਹਾਰਾ, ਸਭ ਅਚ ਸਵਾਦ ਲੈ ਪਾਰਾ।
ਸਾਰਿਆਂ ਬਰਾਤੀਆਂ ਦੇ ਅੱਗੇ ਭੋਜਨ ਪਰੋਸ ਦਿੱਤਾ ਗਿਆ ਤੇ ਸਤਿਗੁਰਾਂ ਦੇ ਸਮੇਤ ਸਾਰੇ ਦੇ ਸਵਾਰੇ ਸਵਾਦ ਨੂੰ ਚੱਕ ਕੇ ਖਾਣ ਲੱਗੇ।
ਮਨ ਪਾਵਤ ਅਚ ਤ੍ਰਿਪਤਾਏ, ਪੁਨ ਪਾਣ ਪਖਾਰ ਸਬਾਏ।
ਮਨ ਭਾਉਂਦੇ ਭੋਜਨ ਨੂੰ ਛੱਕ ਕੇ ਸਾਰੇ ਦੇ ਸਾਰੇ ਤ੍ਰਿਪਤ ਹੋਏ ਨੇ, ਰੱਜੇ ਨੇ, ਫਿਰ ਪਾਣੀ ਪੀ ਕੇ ਆਪਣੇ ਹੱਥਾਂ ਨੂੰ ਧੋਤਾ।
ਧਨ ਡਾਰ ਜੂਠ ਮੈਂ ਆਏ, ਨਿਜ ਡੇਰੇ ਵਿਖੇ ਸੁਹਾਏ।
ਸਾਰਿਆਂ ਬਰਾਤੀਆਂ ਨੇ ਆਪਣੀਆਂ ਥਾਲੀਆਂ ਦੇ ਵਿੱਚ ਥੋੜਾ ਥੋੜਾ ਜੂਠਾ ਪਕਵਾਨ ਛੱਡਿਆ ਹੈ,
ਉਸ ਜੂਠੇ ਪਕਵਾਨ ਦੇ ਵਿੱਚ ਹਰ ਇੱਕ ਨੇ ਧਨ ਰੱਖਿਆ ਹੈ। ਨਿਜ ਡੇਰੇ ਵਿਖੇ ਸੁਹਾਏ ਤੇ ਫਿਰ ਆਪਣੇ ਡੇਰੇ ਦੇ ਵਿੱਚ ਪਹੁੰਚ ਗਏ।
ਨਿਸ ਡੂੜ ਜਾਮ ਜਬ ਬੀਤੀ ਹਿਤ ਲਾਵ ਦੇਨ ਸਪ ਰੀਤੀ।
ਜਦੋਂ ਡੇਢ ਪਹਿਰ ਰਾਤ ਬਤੀਤ ਹੋ ਗਈ ਉਸ ਵੇਲੇ ਲਾਵਾਂ ਦੇਣ ਦੇ ਵਾਸਤੇ ਬੁਲਾਇਆ ਗਿਆ।
ਨਰ ਪਠ ਕਰ ਗੁਰੂ ਬੁਲਾਏ ਲਖ ਸਮਾਂ ਤੁਰਤ ਚਲ ਆਏ।
ਆਦਮੀ ਨੂੰ ਕੱਲ ਕੇ ਸਤਿਗੁਰਾਂ ਨੂੰ ਬੁਲਾਵਾ ਕੱਲਿਆ ਗਿਆ। ਸਮੇਂ ਨੂੰ ਜਾਣ ਕੇ ਸਤਿਗੁਰੂ ਜੀ ਤੁਰੰਤ ਹੀ ਪਹੁੰਚੇ।
ਸ੍ਰੀ ਤੇਗ ਬਹਾਦਰ ਬੈਸੇ ਜਹ ਬੇਦੀ ਸੁੰਦਰ ਹੈ ਸੇ।
ਜਿੱਥੇ ਕਿ ਸੁੰਦਰ ਬੇਦੀ ਗੱਡੀ ਗਈ ਸੀ ਉਸ ਜਗ੍ਹਾ ਦੇ ਉੱਤੇ ਸ੍ਰੀ ਤੇਗ ਬਹਾਦਰ ਜੀ ਨੂੰ ਬਿਠਾ ਦਿੱਤਾ ਗਿਆ।
ਗਣਪਤ ਸੁਰ ਪੂਜਨ ਕੀਨੇ ਤੇਹ ਜਥਾ ਜੋਗ ਤਨ ਦੀਨੇ।
ਉਸ ਵੇਲੇ ਗਣੇਸ਼ ਦੀ ਪੂਜਾ ਕੀਤੀ ਗਈ ਹੈ, ਇਸ ਤੋਂ ਇਲਾਵਾ ਬਹੁਤੇ ਸਾਰੇ ਦੇਵਤਿਆਂ ਦੀ ਪੰਡਿਤ ਨੇ ਪੂਜਾ ਕੀਤੀ ਹੈ। ਯਥਾ ਯੋਗ ਪੰਡਿਤ ਨੂੰ ਧਨ ਦਿੱਤਾ ਗਿਆ।
ਸ੍ਰੀ ਗੁਜਰੀ ਕੋਲੇ ਆਏ ਦਿਸ਼ ਬਾਮ ਵਿਖੇ ਬੈਠਾਏ।
ਇਸ ਤੋਂ ਬਾਅਦ ਗੁਜਰੀ ਜੀ ਨੂੰ ਲੈ ਕੇ ਪਹੁੰਚੇ ਨੇ ਤੇ ਤੇਗ ਬਹਾਦਰ ਜੀ ਦੇ ਖੱਬੇ ਪਾਸੇ ਗੁਜਰੀ ਜੀ ਨੂੰ ਬਿਠਾ ਦਿੱਤਾ ਗਿਆ, ਜਿਸ ਤਰ੍ਹਾਂ ਕਿ ਮਰਿਆਦਾ ਹੈ।
ਕਰ ਪੂਜਾ ਯਗਨ ਪ੍ਰਕਾਸ਼ੀ ਹਿਤ ਹਵੀ ਪਾਏ ਬਹੁ ਪਾਸੀ।
ਪੂਜਾ ਕਰਕੇ ਅਗਨੀ ਦਾ ਪ੍ਰਕਾਸ਼ ਕੀਤਾ ਗਿਆ, ਅੱਗ ਨੂੰ ਬਾਲਿਆ ਗਿਆ, ਵਿੱਚ ਹਵੀ ਪਾਏ ਬਹੁ ਪਾਸੀ, ਵਿੱਚ ਮਨੋ ਕੇ ਘਿਓ ਪਾ ਕੇ ਅੱਗ ਨੂੰ ਹੋਰ ਜ਼ਿਆਦਾ ਪ੍ਰਚੰਡ ਕੀਤਾ ਗਿਆ।
ਦਿਜ ਬਚ ਤੇ ਫਿਰ ਕਰ ਫੇਰੇ ਸਭ ਲਾਗ ਦੀਏ ਤਿਸ ਬੇਰੇ।
ਇਸ ਤੋਂ ਬਾਅਦ ਉਸ ਅਗਨੀ ਦੇ ਦੁਆਲੇ ਤੇਗ ਬਹਾਦਰ ਜੀ ਨੇ ਗੁਜਰੀ ਦੇ ਨਾਲ ਫੇਰੇ ਫਿਰੇ ਨੇ ਪੂਜਾ ਕੀਤੀ ਗਈ ਹੈ ਔਰ ਉਸ ਵੇਲੇ ਲਾਗੀਆਂ ਨੂੰ ਬਹੁਤ ਸਾਰਾ ਲਾਗ ਦਿੱਤਾ ਗਿਆ।
ਕਰ ਰੀਤ ਜਥੋ ਚਿਤ ਸਾਰੀ ਚਲ ਆਏ ਡੇਰ ਮਜਾਰੀ।
ਯਥਾ ਯੋਗ ਸਾਰੀਆਂ ਰੀਤੀਆਂ ਨੂੰ ਪੂਰਨ ਕਰਕੇ ਜਿੱਥੇ ਬਰਾਤ ਨੇ ਡੇਰਾ ਲਾਇਆ ਹੋਇਆ ਸੀ ਸਾਰੇ ਬਰਾਤੀ ਉੱਥੇ ਪਹੁੰਚੇ।
ਤਬ ਸੰਮਤ ਸੋ ਰਹਸਿਆ ਬਿਤ ਅਪਰਿਉ ਨਾਨਵ ਪਾਇਆ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜੇ ਵੇਲੇ ਸ੍ਰੀ ਤੇਗ ਬਹਾਦਰ ਜੀ ਦਾ ਆਨੰਦ ਹੋਇਆ, ਉਹਨਾਂ ਦਾ ਵਿਆਹ ਹੋਇਆ, ਉਦੋਂ ਸੰਮਤ 1699 ਸੀ।
ਪੁੰਨ ਸੁਪਤ ਪਾਏ ਸੁਖ ਪਾਏ ਉਠ ਪ੍ਰਾਤੀ ਸਕਲ ਨਹਾਏ।
ਰਾਤ ਨੂੰ ਸਾਰੇ ਦੇ ਸਾਰੇ ਆਰਾਮ ਦੇ ਨਾਲ ਸੁੱਤੇ ਨੇ, ਸਵੇਰ ਹੋਣ ਦੇ ਨਾਲ ਸਾਰੇ ਨਹਾਤੇ ਇਸ਼ਨਾਨ ਕੀਤਾ।
ਗੁਰ ਸ਼ਬਦ ਪਾਠ ਬੜ ਹੋਤਾ ਸੁਣ ਰਾਗ ਅਨੇਕ ਯਦੋਤਾ।
ਅੰਮ੍ਰਿਤ ਵੇਲੇ ਤੋਂ ਹੀ ਆਸਾ ਜੀ ਦੀ ਵਾਰ ਦਾ ਗੁਰਬਾਣੀ ਦਾ ਕੀਰਤਨ ਹੋਣ ਲੱਗਾ। ਅਨੇਕਾਂ ਰਾਗਾਂ ਦੇ ਵਿੱਚ ਰਾਗ ਦੇ ਸਮੇਤ ਸ਼ਬਦਾਂ ਨੂੰ ਗਾਇਆ ਗਿਆ।
ਬਹੁ ਗਾਏ ਰਬਾਬੀ ਨੀਕੇ ਜਿਸ ਤੇ ਸੁਖ ਹੋਵਤ ਜੀਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਰਬਾਬੀ ਨੇ ਉਹ ਸੋਹਣੀ ਗੁਰਬਾਣੀ ਦਾ ਸੋਹਣਾ ਕੀਰਤਨ ਕਰ ਰਹੇ ਨੇ, ਜਿਸ ਗੁਰਬਾਣੀ ਦੇ ਕੀਰਤਨ ਨੂੰ ਸੁਣ ਕੇ ਮਨ ਦੇ ਵਿੱਚ ਸੁਖ ਪੈਦਾ ਹੁੰਦਾ।
ਪੁੰਨ ਸਭਾ ਲਗੀ ਗੁਰ ਪਾਸੀ ਸਭ ਆਏ ਆਨੰਦ ਪਰ ਕਾਸ਼ੀ।
ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਫਿਰ ਬਹੁਤ ਵੱਡੀ ਸਭਾ ਲੱਗੀ ਹੈ, ਜਿਸ ਸਭਾ ਦੇ ਵਿੱਚ ਸਤਿਗੁਰਾਂ ਨੇ ਸਾਰਿਆਂ ਨੂੰ ਖੁੱਲਾ ਦਰਸ਼ਨ ਦਿੱਤਾ। ਉਸ ਵੇਲੇ ਆਨੰਦ ਨੂੰ ਧਾਰਨ ਕਰਕੇ ਸਾਰੇ ਪਹੁੰਚੇ।
ਜਿਤ ਕਿਤ ਤੇ ਜਾਚ ਕੇ ਆਏ ਜਸ ਗਾਵਤ ਧਨ ਕੋ ਪਾਏ।
ਬਹੁਤੀਆਂ ਤਰਫਾਂ ਤੋਂ ਬਹੁਤੇ ਸਾਰੇ ਜਾਚਕ ਮੰਗਤੇ ਆਏ ਨੇ, ਜਿਨ੍ਹਾਂ ਨੇ ਜਸ ਦਾ ਬਿਆਨ ਕਰਕੇ ਧਨ ਦੀ ਪ੍ਰਾਪਤੀ ਕੀਤੀ।
ਸ੍ਰੀ ਸਤਿਗੁਰ ਹਰਿ ਗੋਬਿੰਦ ਜਬ ਪਾਵਤ ਪਾਏ ਬਿਲੰਦ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਬਿਲੰਦ ਨੇ ਵੱਡੇ ਨੇ, ਉਹਨਾਂ ਨੇ ਵੱਡੀ ਛਵੀ ਸੁੰਦਰ ਦੀ ਪ੍ਰਾਪਤੀ ਕੀਤੀ।
ਸੁਤ ਚਾਰੋਂ ਵੇਦ ਸਮਾਨਾ ਵਿੱਚ ਬ੍ਰਹਮਾ ਗਿਆਨ ਮਹਾਨਾ।
ਕਵੀ ਸੰਤੋਖ ਸਿੰਘ ਜੀ ਦੋ ਚਾਰ ਪ੍ਰਮਾਣ ਦਿੰਦੇ ਨੇ ਕਿ ਕਿਸ ਤਰ੍ਹਾਂ ਦੀ ਸੋਭਾ ਹੈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ।
ਸੁਤ ਚਾਰੋਂ ਵੇਦ ਸਮਾਨਾ, ਇਸ ਤਰ੍ਹਾਂ ਮੰਨ ਲਓ
ਕਿ ਸਤਿਗੁਰਾਂ ਦੇ ਚਾਰੇ ਜਿਹੜੇ ਸਾਹਿਬਜ਼ਾਦੇ ਨੇ ਉਹ ਚਾਰ ਵੇਦਾਂ ਵਰਗੇ ਨੇ, ਵਿੱਚ ਬ੍ਰਹਮਾ ਗਿਆਨ ਮਹਾਨਾ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗਿਆਨਵਾਨ ਬ੍ਰਹਮਾ ਵਰਗੇ। ਸੁਰ ਰਾਜ ਮਨੋ ਸੁਰ ਮਾਹੀ ਸਿਰ ਚਮਰ ਵਿਸਾਲ ਟੁਰਾਹੀ। ਜਿਸ ਤਰ੍ਹਾਂ ਕਿ ਦੇਵਤਿਆਂ ਦੀ ਸਭਾ ਦੇ ਵਿੱਚ ਸਾਰਿਆਂ ਦਾ ਦੇਵਤਾ ਇੰਦਰ ਬੈਠਾ ਹੋਵੇ, ਇਸ ਤਰ੍ਹਾਂ ਸਤਿਗੁਰੂ ਜੀ ਸੋਭਾ ਪਾ ਰਹੇ ਨੇ, ਸਤਿਗੁਰਾਂ ਦੇ ਸਿਰ ਦੇ ਉੱਤੇ ਚੌਰ ਹੋ ਰਹੇ। ਕੋ ਕੋ ਬਡ ਕਹੋ ਸਮਾਜਾ ਵਿੱਚ ਸਭਾ ਸੁਬਹ ਮਹਾਰਾਜਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਹੜੇ ਕਿਹੜੇ ਵੱਡੇ ਸਮਾਜ ਦਾ ਮੈਂ ਵਰਣਨ ਕਰਾਂ, ਵਿੱਚ ਸਭਾ ਸੁਬਹ ਮਹਾਰਾਜਾ, ਇਸ ਤਰ੍ਹਾਂ ਸਭਾ ਦੇ ਵਿੱਚ ਬੈਠੇ ਨੇ ਜਿਵੇਂ ਸਾਰਿਆਂ ਰਾਜਿਆਂ ਦੇ ਵਿੱਚ ਕੋਈ ਮਹਾਰਾਜਾ ਬੈਠਦਾ। ਹਿਤ ਭੋਜਨ ਬਹੁਰ ਬੁਲਾਏ ਮਗ ਪਰਤ ਪਾਵੜੇ ਆਏ। ਇਸ ਤੋਂ ਬਾਅਦ ਦੁਬਾਰਾ ਭੋਜਨ ਛਕਾਉਣ ਦੇ ਵਾਸਤੇ ਸੱਦਾ ਆਇਆ ਹੈ, ਮਗ ਪਰਤ ਪਾਵੜੇ ਆਏ। ਜਿੱਥੋਂ ਜਿੱਥੋਂ ਦੇ ਸਤਿਗੁਰੂ ਜੀ ਲੰਘਦੇ ਨੇ ਅੱਗੇ ਕੱਪੜੇ ਦੀ ਵਿਛਾਈ ਕੀਤੀ ਜਾਂਦੀ ਹੈ। ਕਹਿਣ ਤੋਂ ਭਾਵ ਹੈ ਕਿ ਰਾਹ ਦੇ ਵਿੱਚ ਪਾਵੜੇ ਪੈਂਦੇ, ਭਾਵ ਕੇ ਕੱਪੜੇ ਵਿਛੀਂਦੇ ਆਏ, ਕੱਪੜੇ ਦੇ ਉੱਤੇ ਹੀ ਚਲਾ ਕੇ ਸਤਿਗੁਰਾਂ ਨੂੰ ਲਿਆਂਦਾ ਗਿਆ। ਕਰ ਪੰਕਤ ਥਿਰ ਸਮੁਦਾਈ ਗੁਰ ਚੌਂਕੀ ਪਰ ਦੁੱਤ ਪਾਈ। ਬਾਕੀ ਸਾਰੀ ਦੀ ਸਾਰੀ ਬਰਾਤ ਪੰਗਤਾਂ ਦੇ ਵਿੱਚ ਕਤਾਰਾਂ ਦੇ ਵਿੱਚ ਬੈਠੀ ਹੈ, ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਚੌਂਕੀ ਦੇ ਉੱਤੇ ਬਿਰਾਜਮਾਨ ਹੋਏ। ਬਰ ਨੁਗਦੀ ਮੋਦਕ ਬ੍ਰਿੰਦਾ ਧਾਰੇ ਅਗਰ ਜਲੇਬ ਬਿਲੰਦਾ। ਕਵੀ ਜੀ ਲਿਖਦੇ ਨੇ ਬਹੁਤੀ ਸਾਰੀ ਬੂੰਦੀ, ਬਹੁਤੇ ਸਾਰੇ ਲੱਡੂ ਤੇ ਬਹੁਤੇ ਸਾਰੇ ਜਲੇਬ ਥਾਲਿਆਂ ਦੇ ਵਿੱਚ ਪਰੋਸੇ ਗਏ। ਇਤਿਆਦ ਪਰੋਸ ਆਹਾਰਾ ਬੜ ਹੋਤ ਪਈ ਜਿਵ ਨਾਰਾ। ਇਤਿਆਦਕ ਬਹੁਤ ਸਾਰੇ ਜਿਹੜੇ ਪਕਵਾਨ ਸਨ ਉਹ ਸਾਰਿਆਂ ਨੂੰ ਛਕਾਏ ਗਏ ਨੇ। ਬੜ ਹੋਤ ਪਈ ਜਿਵ ਨਾਰਾ, ਕਹਿਣ ਤੋਂ ਭਾਵ ਇਹ ਹੈ ਕਿ ਬਹੁਤ ਸਾਰੀ ਜਿਆਫਤ ਹੋਈ, ਪ੍ਰਾਹੁਣਚਾਰੀ ਦਾ ਖਾਣਾ ਖਾਧਾ। ਦੇ ਲਾਗ ਪਲੇ ਚਲ ਆਏ ਇਮ ਬਾਸੁਰ ਤੀਨ ਬਿਤਾਏ। ਲਾਗਿਆਂ ਨੂੰ ਬਹੁਤਾ ਸਾਰਾ ਲਾਗ ਦੇ ਕੇ ਉਥੋਂ ਵਾਪਸ ਆ ਗਏ ਨੇ। ਇਮ ਬਰਾਤ ਤਿੰਨ ਦਿਨ ਬਿਤਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਰਾਤ ਨੇ ਤਿੰਨ ਦਿਨ ਇਸੇ ਰੀਤੀ ਦੇ ਨਾਲ ਬਤੀਤ ਕੀਤੇ। ਤਬ ਲਾਲ ਚੰਦ ਦੇ ਦਾਜਾ ਬਹੁ ਭੂਖਣ ਵਸਤਰ ਸਮਾਜਾ। ਤਿੰਨ ਦਿਨਾਂ ਤੋਂ ਬਾਅਦ ਲਾਲ ਚੰਦ ਨੇ ਦਾਜ ਆਪਣੀ ਲੜਕੀ ਨੂੰ ਦੇਣ ਦੇ ਵਾਸਤੇ ਬਹੁਤਾ ਸਾਰਾ ਇਕੱਠਾ ਕੀਤਾ, ਬਹੁਤੇ ਸਾਰੇ ਗਹਿਣੇ ਤੇ ਕੱਪੜੇ ਇਕੱਤਰ ਕੀਤੇ। ਧਰ ਜਥਾ ਸ਼ਕਤ ਕਰ ਜੋਰੇ ਨਹੀਂ ਸਕਿਓ ਕੱਛ ਟਿਗ ਮੋਰੇ। ਸਾਰੇ ਦਾਜ ਨੂੰ ਇਕੱਤਰ ਕਰਕੇ ਲਾਲ ਚੰਦ ਨੇ ਅੱਗੇ ਰੱਖ ਦਿੱਤਾ ਹੈ, ਹੱਥ ਜੋੜ ਕੇ ਬੇਨਤੀ ਕੀਤੀ ਹੈ, ਨਹੀਂ ਸਰਿਓ ਕੁਛ ਟਿਗ ਮੋਰੇ, ਹੇ ਸੱਚੇ ਪਾਤਸ਼ਾਹ ਮੇਰੇ ਤੋਂ ਕੁਝ ਸਰਿਆ ਪੁੱਜਿਆ ਨੇ। ਇਕ ਤਨ ਜਾਮ ਹਿਤ ਸੇਵਾ ਅਰ ਪਨ ਕੀਨ ਗੁਰ ਦੇਵਾ। ਹੱਥ ਜੋੜ ਕੇ ਲਾਲ ਚੰਦ ਜੀ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ ਆਪਣੀ ਇਕ ਲੜਕੀ ਤੁਹਾਡੀ ਸੇਵਾ ਕਰਨ ਦੇ ਵਾਸਤੇ ਮੈਂ ਤੁਹਾਨੂੰ ਅਰਪਣ ਕੀਤੀ ਹੈ, ਹੇ ਗੁਰੂ ਦੇਵ, ਹੋਰ ਮੈਂ ਕੁਝ ਸਵਾਰ ਨਹੀਂ ਸਕਿਆ। ਲੇ ਬਿਸ਼ਨ ਕੋਇਲ ਸੰਗਦਾਰਾ ਹੋਏ ਦੀਨ ਸੁਬਾਕ ਉਚਾਰਾ। ਆਪਣੀ ਬਿਸ਼ਨ ਕੋਇਰ ਘਰਵਾਲੀ ਨੂੰ ਨਾਲ ਲੈ ਕੇ ਬੜੀ ਦੀਨਤਾ ਦੇ ਨਾਲ ਇਸ ਤਰ੍ਹਾਂ ਦੀਆਂ ਬੇਨਤੀਆਂ ਲਾਲ ਚੰਦ ਨੇ ਕੀਤੀਆਂ। ਸੁਣ ਸਤਿਗੁਰੂ ਭਏ ਕਿਰਪਾਲਾ ਤੁਮ ਦੀਨੋ ਸਕਲ ਵਿਸਾਲਾ। ਇਸ ਤਰ੍ਹਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਤੇ ਸਤਿਗੁਰੂ ਜੀ ਕਹਿੰਦੇ ਨੇ ਨਹੀਂ ਲਾਲ ਚੰਦ, ਤੁਮ ਦੀਨੋ ਸਕਲ ਵਿਸਾਲਾ, ਤੂੰ ਤੇ ਸਾਰਾ ਹੀ ਕੁਝ ਦੇ ਦਿੱਤਾ। ਜਿਨ ਤਨ ਜਾਇ ਅਰਪਣ ਕੀਨ ਕਿਆ ਪਾਛੇ ਤਿਨ ਰੱਖ ਲੀਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਪੁਰਖ ਨੇ ਆਪਣੀ ਲੜਕੀ ਨੂੰ ਅਰਪਣ ਕਰ ਦਿੱਤਾ ਹੋਵੇ ਉਹਨੇ ਹੋਰ ਪਿੱਛੇ ਕੀ ਰੱਖਿਆ ਹੋਵੇਗਾ। ਸਾਰਿਆਂ ਤੋਂ ਵੱਡੀ ਗੱਲ ਤੇ ਇਹ ਕੀਤੀ ਹੈ ਕਿ ਲੜਕੀ ਅਰਪਣ ਕੀਤੀ। ਸੁਣ ਲਾਲ ਚੰਦ ਪਦ ਬੰਦੇ ਪੁੰਨ ਡੋਰਾ ਲਿਆਏ ਬਿਲੰਦੇ। ਲਾਲ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ, ਫਿਰ ਇੱਕ ਡੋਲਾ ਵੱਡਾ ਮੰਗਵਾਇਆ ਗਿਆ। ਤਹ ਗੁਜਰੀ ਸੁਤਾ ਬਿਠਾਈ पत सेवन सीख सिकाई। उस डोले दे विच गुजरी जी नूं बिठा दिता गया ते चलन तो पहला पति सेवन सीख सिखाई के पति दी ते सहुरियां दे परिवार दी किस तरह दी सेवा करनी है, ये सिख्या गुजरी जी नूं माता पिता ने दिती। सब करे बिसरजन चाले तन बरखा कीन बिसाले। इस तो बाद विसर्जन कीता है सारिया नूं, तन बरखा कीन बिसाले, बहुते सारे तन दी वरखा कीती गई। निज घर लो आवत सारे तन डारत गरी बिजारे। हुण एक पुरी दे विचों दूसरे घर दे विच जाना सी, इस करके कवि जी लिखते ने निज घर लो आवत सारे, अपने घर नूं सारे दे सारे मुड़े आ रहे ने, बहुता सारा गलियां ते बाजारां दे विच तन सुट दे। गण बाज बजावत उचे गुर मंदर आन पहुंचे। बहुते सारे वाजियां नूं जाके थोड़ी देर तो बाद ही गुरु जी दे मंदर दे विच सारे पहुंच गए, भाव के गुरु जी दे महलां दे विच आ गए। मिले आगे नागर नारी बहु गाए गीत मुद पारी। मिलके औरतां अगे बहुत सारे गीत खुशी दे नाल गा रहियां सन। सब बिखे नानकी आवे सुत बादु पिखण लल चावे। सारियां तो अगे नानकी जी खुशी दे नाल आ रहे सन अपने पुत्र नूं ते नूं नूं वेखण दे वास्ते। जब पहुंचे पौरे अगारी सिर वार वार तिस बारी। जदों दरवाजे दे अगे नूं ते पुत्र पहुंचे ने उस वेले नानकी जी ने सिर दे उत्तों वार वार के बहुती वारी पानी पीता, एक रसम है। कर पीवन आनंद तारे होए सोती ऊपर बले हारे। पानी वार के नानकी जी ने पीता है अपने पुत्र दे स्वरूप दे उत्तों बलहार जांदी। कुल रीत करी मन पाई ले अंतर महल सिधाई। कुल दी सारी रीति नूं पूरा कीता गया ते फिर महल दे अंदर आप लैके नूं ते पुत्र नूं चले गए। तन थाती करके चोरी पुख नुखा बदन की ओरी। अंदर ले जाके नूं नूं बिठा के उहदी चोली दे विच इक तन दी थैली नानकी जी ने रखी है ते फिर घुंड नूं चुक के नूं दा मुंह देखिया, जिस नूं कि आम तौर ते दुनिया दे विच मुंह दिखाई दी रस्म आखी जांदी है, इस रस्म नूं भी पूरा कीता गया। इस तरीके दे नाल उस वेले तेग बहादुर जी दा ਵਿਆਹ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਜ਼ਿਕਰ ਇਸ ਤਰੀਕੇ ਦੇ ਨਾਲ ਕਰਦੇ ਨੇ। ਨਾਵੀ ਫਗਣੋ ਸ੍ਰੀ ਕਰਤਾਰਪੁਰੇ ਸਤ ਗੁਰਾਂ ਵਿਆਹ ਰਚਾਇਆ ਜੀ। ਆਏ ਚੱਲ ਕੇ ਸਾਖ ਸੰਬੰਧ ਸਾਰੇ ਰਾਏ ਜੋਧ ਤੇ ਰੂਪਾ ਵੀ ਆਇਆ ਜੀ। ਧੂਮ ਧਾਮ ਦੇ ਨਾਲ ਵਿਆਹ ਹੋਇਆ ਗੁਰਾਂ ਮੇਘ ਜਿਉਂ ਤਨ ਬਰਖਾਇਆ ਜੀ। ਮਾਤਾ ਨਾਨਕੀ ਖੁਸ਼ੀ ਕਰਤਾਰ ਸਿੰਘਾ ਰੱਬ ਭਾਗ ਵੱਡਾ ਜਿਨੂੰ ਲਾਇਆ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਨਾਨਕੀ ਜੀ ਬਹੁਤ ਹੀ ਜ਼ਿਆਦਾ ਵੱਡੀ ਖੁਸ਼ੀ ਦੇ ਵਿੱਚ ਨੇ ਕਿਉਂਕਿ ਉਹਨਾਂ ਨੂੰ ਰੱਬ ਨੇ ਭਾਗ ਲਾਇਆ ਤੇ ਉਹਨਾਂ ਦੇ ਸਪੁੱਤਰ ਤੇਗ ਬਹਾਦਰ ਜੀ ਦਾ ਵਿਆਹ ਹੋਇਆ। ਇਸ ਤਰੀਕੇ ਦੇ ਨਾਲ ਤੇਗ ਬਹਾਦਰ ਜੀ ਦੇ ਵਿਆਹ ਦੀ ਵਾਰਤਾ ਵਾਪਰੀ। ਸੁਸਾ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਜਿਸ ਤਰ੍ਹਾਂ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ रहती होवनहार। हे संता कै सदा संग ने धाराया धार। हे ठाकुर हो दासरो मैं निर्गुण गुण नहीं कोय। नानक दीजै नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है परनाम।